के आख आख हे सबद पाख हे आरद ओरध देन राते इक्के आखे आख हे सबद पाख हे आरद ओरद देन राते। के आख आख हे सबद पाख हे आरद ओरद देन राते। महला पहला पन्ना 1239 1239 पेज महला पहला। आखने औखा सुनने औखा आखें जापी आखे आखने औखा सुनने औखा आखें जापी आखे। इक्के आखे आखे हे सबद पाख हे आरद ओरद देन राते। जे के हो होए ताके हो देसै जापैरू न जाते। जे के हो एता के हो देश जा रूप न जाते। सभे कारण करता करे काटे आओ काट था ठाट था पे सभे करता करे काटे आओ काट काट थापे। आखने औखा नान का आखे ना जापे आखे आखने औखा नान का आखिन जापे आखे। ਸਲੋਕ ਦਾ ਗਿਆਨ ਅਸੀਂ ਸ਼ਬਦ ਅਭਿਆਸ ਚੌਂਕੀਆਂ 'ਚ ਸ਼ੁਰੂ ਕੀਤਾ ਹੈ। ਤੰਦ ਕੱਤਣਾ ਮੁੱਢਾ ਜਪਣ ਦਾ ਤਕਲੇ 'ਤੇ ਚਾੜਿਆ ਅਸੀਂ ਔਰ ਚਰਖਾ ਚਲਾਇਆ ਅਭਿਆਸ ਦਾ, ਔਰ ਜਿਹੜਾ ਮੁੱਢੇ 'ਚੋਂ ਤੰਦ ਕੱਢਦੀ ਹੈ ਬੀਬੀ ਕੱਤਣ ਲੱਗੀ ਪੂਣੀ ਲਾ ਕੇ, ਉਹ ਤੰਦ ਅਸੀਂ ਕੱਢ ਰਹੇ ਹਾਂ ਨਾਮ ਜਪਣ ਦਾ। ਕੀ ਗੱਲ ਹੈ, ਸਿੱਖੀ 'ਚ ਇਹ ਤੰਦ ਨਹੀਂ ਕੱਢਿਆ ਜਾ ਰਿਹਾ, ਬਾਕੀ ਸਾਰਾ ਕੁਛ ਸਿੱਖੀ 'ਚ ਹੋ ਰਿਹਾ ਹੈ, ਨਾਮ ਨਹੀਂ ਜਪ ਹੋ ਰਿਹਾ। ਕਿਉਂਕਿ ਇਹ ਔਖਾ ਬੜਾ ਕੰਮ ਹੈ, ਔਰ ਅਸੀਂ ਕਿਸ ਤਰ੍ਹਾਂ ਨਾਮ ਜਪੀਏ। ਸਾਰੀ ਸੰਗਤ ਬਾਣੀ ਸੁਣ ਸੁਣ ਕੇ ਹਰ ਇੱਕ ਦੇ ਮਨ 'ਚ ਆਉਂਦਾ ਵੀ ਨਾਮ, ਸਾਰੇ ਕਹਿੰਦੇ ਜਪੋ ਜਪੋ, ਦੱਸਦਾ ਕੋਈ ਨਹੀਂ ਵੀ ਕਿੱਦਾਂ ਜਪਣਾ। ਐਲੇ ਸਿੱਖਾਂ 'ਚ ਸਾਧੂ ਸੰਤ ਸਾਡੇ ਪੰਜਾਬ 'ਚ ਸਾਰੇ ਜਿਨ੍ਹਾਂ ਨੇ ਇੰਨੀ ਨਾਮ ਦੀ ਕਮਾਈ ਕੀਤੀ, ਉਹ ਜਪਦੇ ਨੇ, ਸਤਿਕਾਰਯੋਗ ਨੇ। ਪਰ ਸੰਗਤ ਨੂੰ ਵੀ ਪਤਾ ਲੱਗੇ ਵੀ ਤੁਸੀਂ ਕਿਸ ਤਰ੍ਹਾਂ ਚੜ੍ਹਾਈਆਂ, ਨਾਮ ਕਿੱਦਾਂ ਜਪਣਾ, ਤੁਸੀਂ ਕਿਹੜੇ ਤਰੀਕੇ ਨਾਲ ਨਾਮ ਜਪਦੇ ਹੋ, ਉਹ ਬੜਾ ਮੁਸ਼ਕਲ ਹੋ ਜਾਂਦਾ। ਤੋਰਾ ਇਹ ਤੁਰਿਆ ਵੀ ਕਈ ਕਈ ਮਹੀਨੇ ਜਾਂ ਕਈ ਕਈ ਸਾਲ ਉਹਨਾਂ ਦੇ ਗੜਵੇ ਮਾਂਜੋ ਤਾਂ ਕਿਤੇ ਜਾ ਕੇ ਉਹ ਭੇਦ ਵਾਲੀ ਗੱਲ ਦੱਸਣਗੇ। ਜਦਕਿ ਬਾਬੇ ਨਾਨਕਾ ਨੇ ਖੁੱਲ੍ਹਾ ਹੀ ਸ਼ਬਦ ਸਾਨੂੰ ਸਲੋਕ ਦਿੱਤਾ ਵੀ ਪੜ੍ਹੋ ਔਰ ਇਹਨੂੰ ਵਿਚਾਰੋ, ਲੇਕਿਨ ਇਹਦਾ ਅਖੰਡ ਪਾਠ ਹੋ ਰਿਹਾ ਸਲੋਕ ਦਾ, ਪੜ੍ਹੀ ਜਾਂਦੇ ਹਾਂ, ਮੁਬਾਰਕ ਹੈ। ਹੁਣ ਪਾਠ ਕਰਨ ਦੇ ਨਾਲ ਹੀ ਸਾਨੂੰ ਜਦੋਂ ਪਾਠ ਕਰਦੇ ਕਰਦੇ ਇਸ ਤੁਕਾਂ 'ਤੇ ਆ ਗਏ ਜਿਹਦਾ ਸਾਨੂੰ ਗਿਆਨ ਹੋ ਜਾਏਗਾ ਵੀ ਬਾਬਾ ਵਾਕਈ ਆਹ ਗੱਲ ਕਹਿੰਦਾ। ਤੋ ਅਸੀਂ ਬਾਣੀ ਦੇ ਸ਼ਬਦਾਂ ਰਾਹੀਂ ਮੋਟਾ ਪ੍ਰਿੰਟ ਕਰਕੇ ਜਿਹਦਾ ਗਿਆਨ ਲੈਣਾ ਹੈ ਸਲੋਕ ਦਾ, ਮੋਟਾ ਪ੍ਰਿੰਟ ਕਰਕੇ ਸੰਗਤਾਂ ਦੇ ਹੱਥ 'ਚ ਹੈ, ਔਰ ਸ਼ੁੱਧ ਪੜ੍ਹਨੀ ਚਾਹੀਦੀ ਬਾਣੀ ਜਿੱਦਾਂ ਲਿਖੀ ਹੈ, ਔਰ ਪਹਿਲਾਂ ਤਾਂ ਮਾਮਲਾ ਇੰਨਾ ਹੀ ਹੱਲ ਹੋ ਜੂ, ਤੁਹਾਨੂੰ ਸ਼ੁੱਧ ਪੜ੍ਹਨ ਦੇ ਨਾਲ ਹੀ ਕਈ ਕੁਛ ਪਤਾ ਲੱਗ ਜੂ। ਕਈ ਵਾਰੀ ਅਸੀਂ ਪੜ੍ਹਾਈ ਕਰਦੇ ਹਾਂ, ਕੁਐਸਚਨ ਪੇਪਰ ਆਉਂਦਾ ਹੈ, ਔਰ ਅਸੀਂ ਆਪਣੇ ਬਾਪੂ ਜੀ ਕੋਲੋਂ ਸਵਾਲ ਸੁਲ ਪੁੱਛਦੇ ਹੁੰਦੇ ਸੀ ਅਤੇ ਉਹ ਦੱਸਦੇ ਹੁੰਦੇ ਸੀ, ਉਹਨੇ ਕਹਿਣਾ ਲਓ ਰਕਮ ਪੜ੍ਹ। ਮੈਂ ਕਿਹਾ ਬਾਪੂ ਜੀ ਆਹ ਲਓ ਰਕਮ ਪੜ੍ਹ ਦਿੱਤੀ ਹੈ, ਤੁਸੀਂ ਦੱਸੋ। ਕਹਿੰਦਾ ਫੇਰ ਪੜ੍ਹ। ਬਾਪੂ ਜੀ ਮੈਂ ਫੇਰ ਪੜ੍ਹ ਲੈਣਾ। ਕਹਿੰਦਾ ਫੇਰ ਪੜ੍ਹ। ਮੈਂ ਬਾਪੂ ਜੀ ਵੱਲ ਦੇਖ ਕੇ ਰਾਣਾ, ਬਾਪੂ ਜੀ ਕੀ ਵਾਰ ਵਾਰ ਪੜ੍ਹਾਈ ਜਾਂਦੇ ਹੋ? ਕਹਿੰਦੇ ਨਹੀਂ, ਤੈਨੂੰ ਪੜ੍ਹਨਾ ਪੈਣਾ, ਪਰ ਇਹ ਸਵਾਲ ਜਵਾਬ ਜਿਹੜਾ ਤੂੰ ਪੜ੍ਹ ਰਿਹਾ ਇਹਦੇ ਵਿੱਚ ਹੀ ਜਵਾਬ ਹੈ। ਕਹਿੰਦੇ ਸਵਾਲ ਦੇ ਵਿੱਚ ਹੀ ਜਵਾਬ ਹੁੰਦਾ। ਹੁਣ ਸਾਨੂੰ ਗੱਲ ਯਾਦ ਆਉਂਦੀ ਵੀ ਪੜ੍ਹਾਈ ਵੀ ਜ਼ਰੂਰੀ ਹੈ, ਪਰ ਕਿਸੇ ਮੈਜਰਿੰਗ ਸਟਿੱਕ ਨਾਲ ਅਸੀਂ ਪੜ੍ਹਨਾ, ਪਾਠ ਸਤਿਕਾਰ ਨਾਲ, ਪਾਠ ਦਾ ਹਰ ਇੱਕ ਆਮ ਜਿਹੜਾ ਅਸੀਂ ਪਾਠ ਰਖਾਉਂਦੇ ਹਾਂ, ਆਪ ਕਰੋ ਪਾਠ। ਜੇ ਘਰ 'ਚ ਰਖਾਉਣਾ ਵੀ ਹੈ ਨਿਮਿੱਤ, ਸਾਰਾ ਲਗਾਤਾਰ ਘਰ 'ਚ ਰੱਖ ਦਿਓ, ਸਾਰਾ ਟੱਬਰ ਵਾਰੀ ਵਾਰੀ ਡਿਊਟੀ ਦਿਓ, ਪੜ੍ਹੋ, ਕੁਛ ਨਾ ਕੁਛ ਪੱਲੇ ਪਾਊਗਾ। ਲੇਕਿਨ ਇਹ ਹੈ ਵੀ ਪਾਠ ਨੂੰ ਕਿਸੇ ਅਸੀਂ ਮੈਜਰਿੰਗ ਸਟਿੱਕ ਨਾਲ ਪੜ੍ਹਨਾ, ਵੀ ਇਹਦੇ 'ਚੋਂ ਨਾਮ ਜਪਣਾ ਲੱਭਣਾ ਵੀ ਬਾਬੇ ਨਾਲ ਲਿਖੇ ਆ ਵੀ ਕਿੱਦਾਂ ਜਪਣਾ। ਤੋ ਸਲੋਕ ਦੇ ਵਿੱਚ ਹੀ ਜਵਾਬ ਹੈ, ਵਿੱਚ ਹੀ ਸਵਾਲ ਹੈ ਵੀ ਬੜਾ ਔਖਾ ਕੰਮ ਹੈ, ਜਪਿਆ ਨਹੀਂ ਜਾਂਦਾ, ਕਿਹਨੂੰ ਜਪਣਾ ਹੈ, ਔਰ ਅਰਧ ਉਰਧ ਦਾ ਅਭਿਆਸ ਕੀ ਹੈ। ਹੁਣ ਬਾਬੇ ਨੇ ਕੋਈ ਚੀਜ਼ ਲੜਕੋ ਕੇ ਨਹੀਂ ਰੱਖੀ ਵੀ ਸਾਨੂੰ ਕੋਈ ਦੱਸ ਨਹੀਂ ਸਕਦਾ, ਇਹ ਸਾਰਿਆਂ ਲਈ ਓਪਨ ਬੁੱਕ ਆ, ਔਰ ਹਰ ਜਾਤੀ ਲਈ, ਹਰ ਉਮਰ ਲਈ, ਹਰ ਦੁਨੀਆ ਦੇ ਗਲੋਬ ਦੇ ਉੱਤੇ ਜਿਹਨੇ ਮਾਨਸ ਜਨਮ ਲਿਆ ਉਹਦੇ ਲਈ ਇਹ ਜਾਇਦ ਹੈ ਵੀ ਉਹ ਸਿੱਖ ਸਕਦਾ ਸ਼ਬਦ, ਉਹਨੂੰ ਡਾਹ ਦੇਣਗੇ ਜੇ ਉਹ ਕਹੇ ਵੀ ਮੈਂ ਸ਼ਬਦ ਦੇ ਮੁਤਾਬਕ ਅਭਿਆਸ ਕਰਨਾ। ਹੁਣ ਇਹ ਗੁਰੂ ਨਾਨਕ ਨੇ ਜਿੰਨਾ ਅਭਿਆਸ ਕੀਤਾ ਆਪਣੀ ਵਿਥਿਆ ਆਪ ਦੱਸ ਰਿਹਾ ਹੈ। ਗੁਰੂ ਨਾਨਕ ਦੇ ਮੁਤਲਕ ਕਹਾਣੀਆਂ, ਜਨਮ ਸਾਖੀਆਂ ਮੁਬਾਰਕ ਹੈ, ਪ੍ਰੇਮ ਨਾ ਕੀਤੀਆਂ, ਲੇਕਿਨ ਉਹਨਾਂ ਦੀ ਆਟੋਬਾਇਓਗ੍ਰਾਫੀ ਉਹਨਾਂ ਦੇ ਸ਼ਬਦ ਹੈ, ਸਲੋਕ ਸ਼ਬਦ ਉਹਨਾਂ ਦੇ ਜਿਹੜਾ ਹੈ ਉਹਨਾਂ ਦਾ ਜੀਵਨ ਇੱਦਾਂ ਦਾ ਸੀ। ਬਾਕੀ ਉਹਨਾਂ ਦੇ ਮੁਤਲਕ ਜੋ ਮਰਜ਼ੀ ਕਹੀ ਚਲੋ, ਪਰ ਸ਼ਬਦ ਬਾਬਾ ਦੱਸਦਾ ਵੀ ਮੈਂ ਦਿਨ ਰਾਤ ਇਸੇ ਕੰਮ ਹੀ ਲੱਗੇ ਰਹਿਣਾ, ਹੁਣ ਇਹਦੇ 'ਚ ਦਿਨ ਰਾਤ ਦਾ ਹੁਕਮ ਆਇਆ, ਦਿਨ ਰਾਤ ਐਟ ਏ ਸਟਰੈਚ ਨਹੀਂ ਜਪਣਾ ਅਸੀਂ, ਸਾਡਾ ਸਹਿਜ ਮਾਰਗ ਹੈ, ਅਸੀਂ ਗ੍ਰਿਹਸਥੀ ਹਾਂ, ਕੰਮ ਵੀ ਕਰਨਾ, ਸੌਣਾ ਵੀ ਹੈ, ਇਹ ਵੀ ਇਹਦੇ 'ਚ ਚੀਜ਼ ਲੈਣੀ ਹੈ। ਸਾਡੇ ਦਿਨ ਰਾਤ ਇਹਦੇ 'ਚ ਲਫਜ਼ ਆਇਆ ਹੈ, ਦਿਨ ਰਾਤ ਸਾਡਾ ਮੁਹਾਵਰਾ ਹੈ, ਈਡੀਅਮ ਚੱਲਣਗੇ ਬਾਣੀ 'ਚ, ਗੁਰੂ ਬਾਬੇ ਦੀ ਨਾਨਕ ਦੀ ਬਾਣੀ 'ਤੇ ਸ਼ੁਰੂ ਕੇ ਸਾਰੀਆਂ ਬਾਣੀ 'ਚ ਸਾਡੇ ਪਿੰਡਾਂ ਵਾਲੇ ਮੁਹਾਵਰੇ ਇੰਨੀ ਚੱਲਦੇ ਆ। ਹੁਣ ਦਿਨ ਰਾਤ ਕੀ ਹੈ? ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਦਿਨ ਰਾਤ ਦੇ ਵਿੱਚ ਤੂੰ ਆਹ ਉੱਚਾ ਕੰਮ ਕਰ, ਨਾਮ ਜਪਣ ਵਾਲਾ, ਬਾਕੀ ਤੂੰ ਕਰ ਕੰਮ ਸਾਰੇ। ਜਿੱਦਾਂ ਸਾਡੇ ਪਿੰਡੀ ਥਾਈਂ ਕੋ ਅੰਦਰ ਬੈਠਾ ਕੰਮ ਕਰ ਰਿਹਾ ਹੋਵੇ, ਕੋਈ ਕਿੱਲਾ ਘੜ ਰਿਹਾ ਹੋਵੇ, ਬਾਹਰੋਂ ਕੋਈ ਬੰਦਾ ਆਉਂਦਾ, ਉਹ ਆਣ ਕੇ ਕਹਿੰਦਾ ਯਾਰ ਪਾਲਸਿਆਂ ਤੋਂ ਸਾਰਾ ਦਿਨ ਇਹੋ ਹੀ ਕੰਮ ਕਰਦਾ ਰਹਿਣਾ, ਲੱਕੜੀ ਕੱਟਦਾ ਰਹਿਣਾ ਜਾਂ ਸਾਰਾ ਪਾਲਸਿਆਂ, ਜਦੋਂ ਮੈਂ ਆਉਂਦਾ ਤੂੰ ਸਾਰਾ ਦਿਨ ਮਤਲਬ ਤੂੰ ਲੱਗਾ ਸਾਰਾ ਦਿਨ ਰਾਤ ਤੂੰ ਇਹੋ ਕੰਮ ਕਰਦਾ ਰਹਿਣਾ, ਦਿਨ ਰਾਤ ਨਹੀਂ ਕਰਦਾ। ਇਸ ਤਰ੍ਹਾਂ ਸਾਡੇ ਈਡੀਅਮ ਚੱਲਣਗੇ, ਅਸੀਂ ਅਭਿਆਸ ਦਿਨ ਰਾਤ ਨਹੀਂ ਕਰ ਸਕਦੇ, ਸਾਡਾ ਰਿਕਮੈਂਡਡ ਨਹੀਂ ਹੈ। ਸਾਡਾ ਸਹਿਜ ਭਾਏ ਜਸ ਲਿਓ, ਸਹਿਜ ਪੱਕੇ ਸੋ ਮਿੱਠਾ ਹੋਏ, ਬਾਬੇ ਨਾਨਕ ਦੇ ਬਚਨ ਹੈ। ਸਹਿਜ ਮਾਰਗ ਕੀ ਹੈ? ਉਹ ਜਿਹੜਾ ਸਤਿਗੁਰ ਅਸੀਂ ਪ੍ਰਗਟ ਕਰਦੇ ਆ ਰਹੇ ਹਾਂ ਵੀ ਸਾਡੇ ਅੰਦਰ ਆਉਣਾ, ਉਹਦੇ ਮੁਤਲਕ ਸਾਡੀ ਬਾਣੀ ਕਹਿੰਦੀ ਭਈ ਨਾਨਕ ਸਤਿਗੁਰ ਭੇਟ ਐ, ਤੈਨੂੰ ਜੁਗਤੀਆਂ ਪੁੱਛਣ ਦੀ ਲੋੜ ਨਹੀਂ ਹੈ, ਜਦੋਂ ਉਹਦੀ ਤੇਰੇ ਅੰਦਰ ਭੇਟ ਹੋ ਗਈ ਨਾ, ਨਾਨਕ ਸਤ ਉਹਦਾ ਰਾਸਤਾ ਹੁਣ ਦੱਸੇਗੇ ਸਤਿਗੁਰ ਦਾ, ਸਾਡੀ ਸ਼ਬਦ ਗੁਰੂਆਂ ਦੀ ਬਾਣੀ ਹੈ, ਉਹ ਸਤਿਗੁਰ ਦੇ ਮੁਤਲਕ। ਨਾਨਕ ਸਤਿਗੁਰ ਭੇਟੇ ਭੇਟੀਏ ਨਹੀਂ ਹੈ ਉੱਥੇ, ਭੇਟ ਐਂ ਭੇਟ ਕੇ ਤਾਂ ਸ਼ੁੱਧ ਪੜ੍ਹਨਾ ਚਾਹੀਦਾ, ਤਾਂ ਮੈਨੇ ਅੱਧੇ ਸਾਫ਼ ਹੋ ਜਾਂਦੇ। ਨਾਨਕ ਸਤਿਗੁਰ ਭੇਟ ਐਂ ਪੂਰੀ ਹੋਵੇ ਜੁਗਤ, ਸਭ ਤੋਂ ਪੂਰੀ ਕੀ ਹੈ? ਹਸੰਦਿਆਂ ਖੇਲਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੀ ਹੋਵੇ ਮੁਕਤ। ਉਹ ਇਸ ਮੁਕਤੀ ਲਈ ਖੜੇ ਕਿੰਨੇ ਜਪ ਤਪ ਸਦੀਆਂ ਤੋਂ, ਰਿਸ਼ੀ ਮੁਨੀਆਂ ਤੋਂ, ਔਖੇ ਔਖੇ ਸਾਰੇ ਬਾਬਾ ਨੇ ਵੀ ਸਿੱਧਾਂ ਨੂੰ ਕਿਹਾ ਕਿਉਂ ਮਰਨ ਡਏ, ਕਿਉਂ ਘਰ ਬਾਰ ਛੱਡਿਆ, ਰਾਣੀਆਂ ਛੱਡੀਆਂ, ਸਭ ਕੋ ਇਹ ਕੀ ਸੁਆਹ ਪਿੰਡਿਆ ਸੀ, ਬੜੇ ਜਪ ਤਪ ਕਰ ਰਹੇ ਹੋ। ਉਹ ਕਹਿੰਦੇ ਵੀ ਅਸੀਂ ਆਪਣੇ ਆਸਣ 'ਤੇ ਬੈਠੇ ਹਾਂ। ਬਾਬਾ ਕਹਿੰਦਾ ਤੁਹਾਡੇ ਮਨ ਦਾ ਤਾਂ ਆਸਣ ਲੱਗਾ ਹੀ ਨਹੀਂ ਅੰਦਰ, ਉਹ ਤਾਂ ਭੌਂ ਰਿਹਾ ਅੰਦਰ, ਬਾਹਰ ਤੁਸੀਂ ਕੀ ਬੈਠੇ ਹੋ? ਤੁਸੀਂ ਗ੍ਰਿਹਸਥ ਛੱਡੇ ਹੋ, ਤੁਹਾਡਾ ਕੰਮ ਬਸ ਚਾਹੇ ਨਹੀਂ, ਸਿੱਧ ਰੋਪ ਹੈ ਬਾਬਾ, ਇਹ ਦਿੰਦ ਨਹੀਂ ਟਿਕਦਾ ਅੰਦਰ, ਅਸੀਂ ਸੜ ਰਹੇ ਅੰਦਰੋਂ। ਉੱਦਾਂ ਤਬ 'ਚ ਬੈਠੇ ਤੂੰ ਸੱਚ ਕਹਿਣਾ, ਸਿੱਧ ਗੋਸ਼ ਦੀ ਮੈਂ ਲਾਈਨ ਦੱਸਦਾ ਜਿਹੜੀ ਸਾਡੀ ਸਾਰੇ ਗ੍ਰਿਹਸਥੀਆਂ 'ਤੇ ਵਰਦੀ ਹੈ, ਸਾਨੂੰ ਕਿਉਂ ਗ੍ਰਿਹਸਥ ਵੱਡੀ ਚੀਜ਼ ਹੈ। ਔਰ ਜਿਹੜੇ ਬਾਹਰ ਡੇਰੇ ਦਾ ਜੇ ਕੱਢੇ ਸਾਰੀ ਸਾਰੀ ਉਮਰ ਸ਼ਾਦੀ ਨਹੀਂ ਕਰਾਉਂਦੇ, ਜਾਂ ਉੱਧਰ ਕ੍ਰਿਸਚੀਆਨਿਟੀ ਦੇ ਵਿੱਚ ਪਾਦਰੀ ਨਨਸ, ਉਹਨਾਂ ਨੂੰ ਆਹੋ ਪ੍ਰੋਬਲਮ ਹੈ, ਨੈਚੁਰਲ ਜੀਵਨ ਨਹੀਂ ਹੈ। ਸਾਡਾ ਲੇਟੈਸਟ ਐਂਡ ਗ੍ਰੇਟੈਸਟ ਬ੍ਰਹਮ ਗਿਆਨ ਔਰ ਪੂਰਨ ਨਾ, ਔਰ ਇਹਦੇ 'ਚ ਸਾਨੂੰ ਗ੍ਰਿਹਸਥ ਮਾਰਗ ਪ੍ਰਧਾਨ ਹੈ, ਸਾਡੇ ਗੁਰੂਆਂ ਨੇ ਕਰਕੇ ਦੱਸਿਆ। ਉਹ ਕਹਿੰਦੇ ਬਿੰਦ ਨਾ ਰੱਖਿਆ, ਬਿੰਦ ਨਹੀਂ ਰਹਿੰਦਾ ਅੰਦਰ, ਵੀਰੀ ਦਾ ਕਤਰਾ ਉਹ ਸਾਰਾ ਅੰਦਰ, ਅਸੀਂ ਸੜ ਰਹੇ ਹਾਂ ਕਾਮ ਦੇ ਨਾਲ, ਅੱਗ ਨਾਲ। ਬਾਬੇ ਨੇ ਕਿਹਾ ਦੋ ਲਾਈਨਾਂ ਦਾ ਜਵਾਬ ਹੈ ਸਿੱਧ ਗੋਸ਼। ਬਾਬਾ ਕਹਿੰਦਾ ਮਰੋ ਸੜੋ, ਇੱਦਾਂ ਸਬਤ 'ਤੇ ਭਾਖਦੇ ਨਹੀਂ ਤੁਸੀਂ, ਮੈਂ ਕੀ ਕਰਾਂ? ਕਹਿੰਦੇ ਬਾਬਾ ਤੇਰੀ ਐਡਾ ਤੂੰ ਸਬਤ ਸਬਤ ਕਰਦਾ, ਵਾਕਿਆ ਇਹ ਕੀ ਚੀਜ਼ ਹੈ? ਉਹ ਅਸੀਂ ਦੱਸੀ ਆ ਰਹੇ ਹਾਂ ਵੀ ਸ਼ਬਦ ਹੀ ਸਾਰੀ ਚੀਜ਼ ਹੈ, ਜਿਹੜੀ ਕਿ ਜਪ ਦੇ ਅਖੀਰ 'ਤੇ ਸਾਰੀ ਬਾਣੀ 'ਚ ਇੱਕੋ ਵਾਰੀ ਸ਼ਬਦ ਆਇਆ ਨਾ, ਸਾਰੇ ਜਪ ਜੀ ਸਾਹਿਬ 'ਚ ਜਪ 'ਚ ਇੱਕੋ ਵਾਰੀ ਸ਼ਬਦ ਆਇਆ, ਉਹ ਆਇਆ ਵੈ ਦੱਦੇ ਨੂੰ ਔਂਕੜ, ਉਹ ਹੈ ਘੜੀਆ ਸ਼ਬਦ, ਇਹਨੂੰ ਘੜਨਾ ਪੈਂਦਾ ਹੈ ਜਪਣ ਵਾਲੇ ਸ਼ਬਦ ਨੂੰ, ਉਹ ਜਿਹੜਾ ਘੜਨਾ ਪੈਂਦਾ ਹੈ। ਉਹ ਕਹਿੰਦੇ ਤਾਂ ਬਾਬਾ ਕਹਿੰਦਾ ਤੁਸੀਂ ਸ਼ਬਦ 'ਤੇ ਘੜਦੇ ਨਹੀਂ ਹੋ, ਘੜੀਆ ਸ਼ਬਦ ਸੱਚੀ ਟਕਸਾਲੇ, ਉੱਥੇ ਵੀ ਲੱਡੇ ਨੂੰ ਸਿਹਾਰੀ ਹੈ। ਇਸ ਕਰਕੇ ਸ਼ਬਦ ਨੂੰ ਘੜਨਾ ਹੈ ਔਰ ਸ਼ਬਦ ਨਾ ਹੀ ਅੰਦਰ ਠੰਡ ਪਾਉਣੀ ਹੈ। ਉਹ ਕਹਿੰਦੇ ਜੇ ਦਿੰਦ ਨਾ ਰੱਖਿਆ, ਬਾਬਾ ਕਹਿੰਦਾ ਸ਼ਬਦ ਨਾ ਭਾਖਿਆ, ਛੋਟੇ ਛੋਟੇ ਐਸੇ ਡਾਇਲਾਗ ਦਿੱਤੇ ਹੈ ਔਰ ਸਾਰੀ ਸਿੱਧ ਗੋਸ਼ ਡਰਾਮਾ ਕਟੀ ਡਰਾਮਾਟਿਕ ਹੈ। ਬਾਬਾ ਇੱਕ ਐਸਾ ਪੇਸ਼ ਕਰ ਰਿਹਾ ਜਿਹੜਾ ਕਿ ਲਫ਼ ਅੱਖਰਾਂ ਦੇ ਨਾਲ ਬੁਰਸ਼ ਮਾਰ ਮਾਰ ਤਸਵੀਰਾਂ ਬਣਾ ਰਿਹਾ। ਕਿਸੇ ਦੇ ਬੈਠੇ ਆ, ਕਹਿੰਦੇ ਬਾਬਾ ਸੜ ਰਿਹਾ, ਕਹਿੰਦਾ ਸੁਣੋ ਤੁਸੀਂ ਜਪ ਤਪ ਕਰਕੇ ਕਹਿੰਦੇ ਹੋ ਮਨ ਨੂੰ ਵਸ ਕਰ ਲਾਂਗੇ, ਤੁਸੀਂ ਬੈਠੇ ਹੋ ਅੰਦਰ, ਤੁਹਾਡਾ ਮਨ ਭਾਉਂ ਰਿਹਾ ਔਰ ਸਾਰੀ ਰਹਾਉ ਦੀ ਸਿੱਧ ਗੋਸ਼ਟ ਐਡਾ ਤਕੜਾ ਔਰ ਮਾਸਟਰ ਪੀਸ ਗੁਰੂ ਨਾਨਕ ਦਾ, ਉਹਦੀ ਰਹਾਉ ਦੀ ਤੁੱਕ ਛੋਟੀ ਜੀ। ਕਿਆ ਭਾਵੀ ਹੈ, ਸੱਚੇ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਯੋਗੀ ਉਹ ਕਿਉਂ ਪਾਉਂਦੇ ਫਿਰਦੇ ਉਹ ਘਰ ਬਾਰ ਛੱਡੇ ਆ ਸਾਰੇ, ਕਦੀ ਨਜ਼ਾਰੇ ਲੈਣ ਨਹੀਂ ਕਿਸੇ ਪਹਾੜ 'ਤੇ ਚੜ ਜਾਂਦੇ, ਕਿਤੇ ਬਾਹਰ ਸਾਰੀ ਦੁਨੀਆ ਤੁਸੀਂ ਗਾਹ ਮਾਰੀ ਹੈ। ਕਿਆ ਭਾਵੀਏ ਕਿਉਂ ਪਾਉਂਦਾ ਫਿਰਦਾ, ਤੇਰਾ ਅੰਦਰ ਮਨ ਪਾਉਣੋਂ ਬੰਦ ਹੋਣਾ ਚਾਹੀਦਾ। ਬਾਹਰ ਤੂੰ ਬੈਠਣਾ, ਬੈਠ ਕਿਤੇ ਬੈਠ, ਤੇਰਾ ਅੰਦਰ ਉਹ ਮਨ ਟਿਕਣਾ ਚਾਹੀਦਾ। ਕਿਆ ਭਾਵੀਏ ਕਿਆ ਭਾਵੀਏ, ਸੱਚੇ ਸੂਚਾ ਹੋਏ ਤੂੰ ਨ ਤੀਰਥਾਂ 'ਚ ਨਹਾ ਕੇ, ਸਰੋਵਰਾਂ 'ਚ ਨਹਾ ਕੇ, ਤਲਾਵਾਂ 'ਚ ਨਹਾ ਕੇ, ਤੂੰ ਕਹਿੰਦਾ ਮੈਂ ਸੁੱਚਾ ਹੋ ਗਿਆ, ਮੇਰੇ ਪਾਪ ਲੱਥ ਗਏ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉਹ ਅੰਦਰ ਹੈ ਰਾਮ ਦੇ ਦਾਸ ਦਾ ਸਰੋਵਰ। ਅੰਮ੍ਰਿਤਸਰ ਉਹ ਅੰਮ੍ਰਿਤਸਰ ਜਿਹੜਾ ਅੰਦਰ ਹੈ, ਉਸੇ ਵੀ ਲਿਖਿਆ ਅੰਮ੍ਰਿਤਸਰ ਸਤਿਗੁਰ ਸਤ ਵਾਦੀ ਜਿਤ ਨਹਾਤੇ ਕਊਆ ਹੰਸ ਹੋਏ। ਸਾਡਾ ਮਨ ਕਊਆ ਹੈ, ਕਾਂ ਗੰਦਗੀ ਗੰਦਗੀ ਉੱਤੇ ਡਿੱਗਦਾ, ਬੁਰੇ ਖਿਆਲ ਸਦਾ ਆਉਂਦੇ ਰਹਿੰਦੇ। ਔਰ ਇਹਦੇ ਉੱਤੇ ਹੀ ਪਿਛਲੀ ਰਜਨੀ ਦੀ ਕਹਾਣੀ ਬਣਾਤੀ ਅਗਲੇ ਨਾ, ਕਊਆ ਵੀ ਚਿੱਟੇ ਹੋ ਜਾਂਦੇ ਸੀ, ਉਹ ਕਹਾਣੀਆਂ ਵੈ। ਮੁਬਾਰਕ ਹੈ ਸਭ ਕੁਛ ਪਿਆਰ ਦੇਣ, ਸਿਰਫ ਦ੍ਰਿਸ਼ਟਾਂਤ ਦੇਣ ਲਈ, ਲੇਕਿਨ ਆਹ ਬਾਣੀ ਤੋਂ ਕਹਾਣੀ ਬਣਾਈ ਹੈ ਅੰਮ੍ਰਿਤਸਰ। ਔਰ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ, ਔਰ ਉਦੋਂ ਨਾਮੋ ਨਿਸ਼ਾਨ ਨਹੀਂ ਸੀ, ਗੁਰੂ ਅਮਰਦਾਸ ਸਾਹਿਬ ਦੇ ਜਵਾਈ ਸੀ ਔਰ ਜੇਠਾਏ ਦਾ ਨਾਂ ਸੀ, ਔਰ ਇਹ ਗੋਂਦਵਾਲੇ ਰਹਿੰਦੇ ਸੀ। ਅਕਬਰ ਨਾਲ ਜ਼ਮੀਨ ਦਿੱਤੀ ਅੰਮ੍ਰਿਤਸਰ ਦੀ, ਔਰ ਇਹਦੇ ਨਾਂ ਪਟਾ ਹੈ ਗੁਰੂ ਰਾਮਦਾਸ ਸਾਹਿਬ ਦੇ ਨਾਂ, ਉਸ ਵੇਲੇ ਪਹਿਲਾਂ ਜੇਠੇ ਦੇ ਨਾਂ ਪਟਾ ਹੈ। ਔਰ ਇਹਨਾਂ ਨੂੰ ਕਿਹਾ ਵੀ ਉੱਥੇ ਜਾ ਕੇ ਨਗਰ ਵਸਾਓ। ਗੁਰੂ ਰਾਮਦਾਸ ਨਗਰ ਵਸਾਇਆ ਔਰ ਤਲਾਬ ਵਗੈਰਾ ਸਾਰਾ, ਕਿਉਂਕਿ ਮੈਂ ਥੋੜ੍ਹੀਆਂ ਜਿਹੀਆਂ ਹਿਸਟੋਰੀਕਲ ਲੋਜੀਕਲ ਔਰ ਬੜੇ ਧਿਆਨ ਨਾਲ ਹਰ ਇੱਕ ਚੀਜ਼ ਅਸੀਂ ਕੱਟਣੀ ਹੈ, ਥਾਂ ਮਾੜੇ ਨਹੀਂ ਹੈ। ਇਹ ਐਡਾ ਵੱਡਾ ਥਾਂ ਸੀ ਜਿੱਥੇ ਗੁਰੂਆਂ ਦੇ ਘਰ ਸੀ, ਇੱਥੇ ਛੱਪੜ ਦੇ ਆਲੇ ਦੁਆਲੇ ਗੁਰੂ ਇੱਥੇ ਇੰਨੇ ਇੰਨਾ ਇੰਨਾ ਐਡਾ ਆਲਾ ਜਗ੍ਹਾ, ਪੰਜਾਬ ਦਾ ਕੇਂਦਰ ਸੀ ਇਹ, ਦੁਨੀਆ ਪਾਰੇ ਇੱਥੇ ਆਉਂਦੀ ਸੀ ਗੁਰੂਆਂ ਕੋਲ। ਔਰ ਇਸ ਵੇਲੇ ਸ਼ਹਿਰ ਵਸਾਇਆ ਸਾਰਾ, ਇਹ ਛੱਪੜ ਹੈ, ਇਹਨੂੰ ਪੰਥ ਪ੍ਰਕਾਸ਼ ਵੀ ਛੱਪੜ ਕਿਹਾ ਹੈ। ਰਤਨ ਸਿੰਘ ਭੰਗੂ ਆਪਣੀ ਕਿਤਾਬ 'ਚ ਲਿਖਦਾ, ਪਹਿਲਾਂ ਲੋਕਾਂ ਸਿੱਖਾਂ ਸਾਰੇ ਪੰਜਾਬ ਦਾ ਹੁਣ ਵੀ ਗੰਗਾ ਨਹਾਉਣ ਜਾਂਦੇ ਸੀ, ਉੱਥੇ ਇਸ਼ਨਾਨ ਕਰਦੇ ਸੀ, ਹੁਣ ਵੀ ਹੱਡੀਆਂ ਉੱਥੇ ਪਾ ਕੇ ਇਸ਼ਨਾਨ ਕਰਕੇ ਆਉਂਦੇ, ਵੱਤ ਰਿਹਾ ਸਾਰੇ ਜਾਂਦੇ ਇਸ਼ਨਾਨ ਉੱਥੇ ਦਾ ਗੰਗਾ ਦਾ। ਪੁਰਾਤਨ ਸਿੰਘਾਂ ਨੇ ਕਿਹਾ, ਉਹਨੇ ਲਿਖਿਆ ਪੁਰਾਤਨ ਸਿੰਘ, ਅਸੀਂ ਗੰਗਾ ਜਮਨਾ ਜੇ ਨਾ ਜਾਵਾਂ, ਪੁਰਾਣੀ ਬੋਲੀ 'ਚ ਲਿਖਿਆ, ਗੰਗਾ ਜਮਨਾ ਜੇ ਨਾ ਜਾਵਾਂ ਆਪਣੇ ਗੁਰ ਕੀ ਛੱਪੜੀ ਨਾ ਆਵਾਂ, ਛੱਪੜੀ ਲਿਖਿਆ। ਕਿਉਂਕਿ ਜਿਹੜਾ ਮੈਂ ਉਸੇ ਦਾ ਇੰਜੀਨੀਅਰ ਰਹਿ ਚੁੱਕਾ, ਜਿਹੜਾ ਤਲਾਅ ਦਾ ਸੈਂਟਰ ਦਾ ਹਿੱਸਾ ਡੂੰਘੇ ਤੋਂ ਡੂੰਘਾ, ਉੱਥੇ ਜ਼ੀਰੋ ਕੰਟੂਰ ਹੈ ਲੈਵਲਿੰਗ ਦੱਸਦੀ ਸਾਡੀ। ਸਾਰਾ ਸ਼ਹਿਰ ਉੱਚੇ ਥਾਂ ਸੀ, ਇੱਥੇ ਸਦੀਆਂ ਤੋਂ ਪਾਣੀ ਇਕੱਠਾ ਹੁੰਦਾ ਸੀ ਔਰ ਜੰਗਲ ਸੀ, ਔਰ ਸਦੀਆਂ ਤੋਂ ਪਾਣੀ ਇਕੱਠਾ ਰਹਿੰਦਾ ਐਸੀ, ਔਰ ਪਿਛਲੀਆਂ ਬਸਤੀਆਂ, ਪਿਛਲੇ ਲੋਕ, ਪਿਛਲੇ ਸਾਧੂ ਤਪੱਸਿਆ ਸਾਰਾ ਪਾਣੀ ਦੇ ਕੰਢੇ 'ਤੇ ਕਰਦੇ ਸੀ। ਤੋ ਇਹ ਥਾਂ ਜਿਸ ਵੇਲੇ ਮਿਲਿਆ ਉਹਨਾਂ ਨੇ ਨਗਰ ਵਸਾ ਕੇ, ਤਾਂ ਸਾਰਾ ਬੰਨਾ ਉੱਚਾ ਅੰਮ੍ਰਿਤਸਰ ਦਾ, ਉਹ ਸਾਰਾ ਪਾਣੀ ਉੱਥੇ ਜਮ੍ਹਾਂ, ਇਹਦੇ ਆਲੇ ਦੁਆਲੇ ਗੁਰੂਆਂ ਨੇ ਘਰ ਵਸਾਏ, ਇੱਥੇ ਉਹ ਮੰਜੀ ਸਾਹਿਬ ਅਸਥਾਨ 'ਤੇ ਬੈਠ ਕੇ ਸਾਰੇ ਗੁਰੂ ਜਿਹੜੇ ਇੱਥੇ ਰਹੇ ਉਹ ਬਾਣੀ ਸਮਝਾਉਂਦੇ ਸੀ। ਔਰ ਉੱਥੇ ਹੀ ਬਾਣੀ ਆਈ ਹੈ, ਸਤਿਗੁਰ ਕੀ ਬਾਣੀ, ਗੁਰੂ ਰਾਮਦਾਸ ਸਾਹਿਬ ਵਿੱਚ ਬੈਠਦੇ ਸੀ, ਸਿੱਖਾਂ ਦੇ ਤਖ਼ਤ ਨਹੀਂ ਸੀ ਲਾਉਂਦੇ, ਮੰਜੀਆਂ 'ਤੇ ਬੈਠਦੇ ਸੀ ਗੁਰੂ ਨਾਨਕ ਮੰਜੀ ਸਾਹਿਬ ਤਦੇ ਕਹਿੰਨੂੰ ਕਹਿੰਦੇ। ਬਾਹਰ ਆਣ ਕੇ ਫਿਰ ਜਿਹੜੀ ਬਾਣੀ ਉਹਨਾਂ ਨੂੰ ਆਉਂਦੀ ਸੀ ਉਹ ਫਿਰ ਬਾਣੀ ਸਮਝਾਉਂਦੇ ਸੀ, ਸਤਿਗੁਰ ਦੀ ਬਾਣੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੀ ਨਹੀਂ ਹੈ, ਸਤਿਗੁਰ ਕੀ ਬਾਣੀ, ਸੱਤ ਸੱਤ ਘਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹ ਅਸਥਾਨ ਜਿਹੜਾ ਹੈ ਉਸ ਦੀ ਜਿਹੜੀ ਤੋਕ ਆਈ ਹੈ ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਾਂ ਅੰਮ੍ਰਿਤਸਰ ਦਾ ਇਸ਼ਨਾਨ ਜਾਂ ਸਾਰਾ ਉਹ ਸਾਰਾ ਹੀ ਬਾਣੀ 'ਚ ਅੰਦਰਲਾ ਤਲਾਅ ਖੁੱਲ੍ਹ ਜਾਂਦਾ ਗੁਰਸਿੱਖ ਦੇ ਅੰਦਰ ਅੰਦਰ ਸਰੋਵਰ ਹੈ ਉਹ ਲੇਕਿਨ ਉਹ ਸਟੇਜਾਂ ਅਸੀਂ ਦੱਸੀ ਆ ਰਹੇ ਹਾਂ ਕਿੱਦਾਂ ਪ੍ਰਗਟ ਕਰਨਾ ਅੰਦਰ ਨਾ ਆਉਂਦਾ ਹੈ ਹੁਣ ਅਸੀਂ ਤੁੱਕ ਦੇਣ ਲੱਗੇ ਹਾਂ ਸਭ ਕੰਮ ਹੋ ਰਹੇ ਠੀਕ ਹੋ ਰਹੇ ਹੈ ਸਾਡਾ ਕੇਂਦਰ ਆ ਸੰਗਤਾਂ ਇਕੱਠੀਆਂ ਹੁੰਦੀਆਂ ਸਭ ਕੁਛ ਉੱਥੇ ਨਾਓ ਵੀ ਸਭ ਕੁਛ ਕਰੋ ਪਰ ਫਲ ਤੁਹਾਨੂੰ ਅੰਦਰਲੇ ਸਰੋਵਰ ਦੇ ਨਾਤੇ ਨਾਲ ਪਾਪ ਉਤਰਨੇ ਹੈ ਬਾਹਰ ਦੇ ਨਾਲ ਨਾ ਉੱਤਰ ਕੁਛ ਨਹੀਂ ਹੋਣਾ ਕਿਉਂਕਿ ਜਪ 'ਚ ਹੀ ਰੋਜ਼ ਪੜ੍ਹਦੇ ਹੋ ਮੂਤ ਪਾਣੀ ਧੋਤੇ ਉਤਰਸ ਖੇ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮਿੱਟੀ ਲੱਗ ਜਾਏ ਜਿਮਦਾਰ ਨੂੰ ਹੱਥੋਂ ਪਾਣੀ ਨਾ ਧੋ ਲਈਦਾ ਖੇ ਲੱਗ ਜਾਏ ਨਾ ਪਾਣੀ ਨਾ ਖੇ ਉਤਰ ਜਾਂਦੀ ਇਹਦੇ ਨਾਲੋਂ ਹੋਰ ਇੱਕ ਵੱਡੀ ਮੈਲ ਲੱਗਦੀ ਹੈ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਹੁਣ ਪੋਤੜਾ ਕਿੱਦਾਂ ਪਾਣੀ ਨਾ ਧੋ ਕੇ ਸਾਫ਼ ਹੋ ਜੂ ਬੱਚੇ ਦਾ ਮੈਂ ਸਿੱਧੇ ਜਿਹੇ ਲਫ਼ਜ਼ ਦੱਸ ਰਿਹਾ ਤਾਂ ਕਿ ਸਾਰੇ ਪਿੰਡਾਂੜੇ ਬੀਬੀਆਂ ਜਿਹੜੀ ਆਹ ਮੈਲ ਆ ਮੂੰਹ ਨਾਲ ਪੇਟਿਆ ਮੂੰਹ ਦਾ ਮੂਤ ਪਲੀਤੀ ਕੱਪੜ ਹੋਏ ਉਹਦੇ ਲਈ ਉਸ ਵੇਲੇ ਵੀ ਸਾਬੂਣ ਸੀ ਸਾਬਣ ਨਹੀਂ ਆ ਉੱਥੇ ਲਿਖੇ ਆ ਲਫ਼ਜ਼ ਦੇ ਸਾਬੂਣ ਲਈਓ ਤੋਏ ਸਾਬਣ ਨਾ ਤੋੜਾ ਪਰ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੈ ਉਹ ਅੰਮ੍ਰਿਤਸਰ ਨਹਾ ਕੇ ਨਹੀਂ ਧੋ ਪਾਪ ਉਤਰਨੇ ਉਹ ਧੋਪੈ ਨਾਵਾਂ ਕੇ ਰੰਗ ਜਪ ਜਪ ਕੇ ਨਾਮ ਰੰਗ ਚਾੜ ਉਹਦੇ ਨਾਉਣਾ ਇਸ ਕਰਕੇ ਅਸੀਂ ਅੰਦਰਲੇ ਸਰੋਵ ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਗੋਂਦਵਾਲ ਬੈਠਿਆਂ ਨਾਲ ਬਾਣੀ ਦਿੱਤੀ ਅੰਤਰ ਅੰਮ੍ਰਿਤਸਰ ਸਾਚਾ ਅੰਦਰ ਤੇਰੇ ਅੰਮ੍ਰਿਤਸਰ ਸਾਚਾ ਔਰ ਉਹ ਕਦੋਂ ਹੁੰਦਾ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰੇ ਨਾਤਾ ਜਦੋਂ ਕਿ ਨਾਮੋ ਨਿਸ਼ਾਨ ਨਹੀਂ ਸੀ ਇਸ ਆਬਾਦੀ ਦਾ ਅੰਮ੍ਰਿਤਸਰ ਦਾ ਅੰਦਰੋਂ ਤ੍ਰਿਸ਼ਨਾ ਅੱਗ ਬੁੱਝ ਜਾਂਦੀ ਜਦੋਂ ਜਿਹੜਾ ਮਾਨ ਹੈ ਵਾਹ ਫਿਰ ਤੁਕ ਦਿੰਦੇ ਅੰਮ੍ਰਿਤਸਰ ਸਾਚਾ ਕਾਇਆ ਅੰਦਰ ਅੰਮ੍ਰਿਤਸਰ ਸਾਚਾ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਜਦੋਂ ਨਾਮੋ ਨਿਸ਼ਾਨ ਨਹੀਂ ਸੀ ਅੰਮ੍ਰਿਤਸਰ ਸ਼ਹਿਰ ਦਾ ਔਰ ਤਲਾਅ ਦਾ ਕਾਇਆ ਅੰਦਰ ਅੰਮ੍ਰਿਤਸਰ ਸਾਚਾ ਮਨ ਨਹਾਵੈ ਮੈਲ ਚੁਕਾਵਣੇ ਮਨ ਨਾ ਨਹਾਉਣਾ ਜਿਹੜਾ ਕਊਆ ਹੈ ਉਹ ਫਿਰ ਹੰਸ ਹੋ ਜਾਂਦਾ ਹੈ ਅੰਮ੍ਰਿਤਸਰ ਇਸੇ ਸਤਿਗੁਰ ਨੂੰ ਕਿਹਾ ਜਿਹੜੀ ਪਾਵਰ ਅੰਦਰ ਆਉਣੀ ਹੈ ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਊਆ ਹੰਸ ਹੋਏ ਇਸ ਕਰਕੇ ਉਹ ਕਊਆ ਮਨ ਹੈ ਔਰ ਜਿਹੜਾ ਨਹਾਉਣਾ ਹੈ ਔਰ ਸਾਰਾ ਕੁਛ ਕਿਉਂ ਹੋ ਰਿਹਾ ਬਾਣੀ ਕਹਿੰਦੀ ਹੈ ਤੇਰੇ ਅੰਦਰ ਹੀ ਤਲਾਅ ਖੁੱਲ੍ਹ ਜਾਣਾ ਔਰ ਜਿਹੜਾ ਨਹਾਉਣਾ ਹੈ ਇਹ ਇਸੇ ਕਰਕੇ ਅਸੀਂ ਇਹ ਚੀਜ਼ ਲਿਆ ਰਹੇ ਹਾਂ ਉਹ ਸ਼ਬਦ ਤੋਂ ਬਗੈਰ ਅੰਦਰ ਤਲਾਅ ਬਣਨਾ ਨਹੀਂ ਕਿਉਂਕਿ ਅੱਗ ਹੈ ਕਾਮ ਦੀ ਕ੍ਰੋਧ ਦੀ ਅੰਦਰ ਪੰਜ ਅੱਗਾਂ ਬਣਨੀਆਂ ਉਹ ਜਿਹਨ 'ਚ ਇੱਕ ਨਾਮ ਨਹੀਂ ਜਕਣਗਾ ਸਿੱਧਾ ਉਹਨੂੰ ਸੜਦੇ ਰਹੂਗਾ ਅੰਦਰ ਕਾਮ ਦੀ ਅੱਗ ਐਡੀ ਪਹਿਲਾ ਦੁਸ਼ਮਣ ਜਿਹੜਾ ਸਾਡਾ ਬੰਦਾ ਇਹਦੀ ਹੀਟ ਦੇ ਵਿੱਚ ਕੱਖ ਨਹੀਂ ਹੋਰ ਕਰ ਸਕਦਾ ਉਹਨੂੰ ਮੰਦਾ ਹੀ ਸੁੱਝੇਗਾ ਇਸ ਕਰਕੇ ਪਹਿਲਾ ਜਿਹੜਾ ਦੁਸ਼ਮਣ ਹੈ ਸਾਡਾ ਉਹਦੀ ਜਿਹੜੀ ਅੱਗ ਹੈ ਬੜੀ ਜ਼ਬਰਦਸਤ ਹੈ ਤਾਂ ਉਹ ਜਿਸ ਵੇਲੇ ਅੰਦਰੋਂ ਬਾਬਾ ਕਹਿੰਦਾ ਵੀ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਤੁਸੀਂ ਕਿੱਦਾਂ ਸੁਖੀ ਹੋ ਸਕਦੇ ਹੋ ਤੁਸੀਂ ਤਾਂ ਸੜਨਾ ਕਿਉਂਕਿ ਸ਼ਬਦ ਦੀ ਕਮਾਈ ਨਹੀਂ ਕਰਨੀ ਇਸ ਕਰਕੇ ਸ਼ਬਦ ਭਾਖਣ ਨਾਲ ਬੋਲ ਕੇ ਫਿਰ ਲਿਖਿਆ ਪਹਿਲਾ ਸਟੈਪ ਹੈ ਪਹਿਲਾ ਪੌੜਾ ਪਹਿਲੀ ਪੌੜੀ ਹੈ ਕਿ ਇੱਕ ਦੂ ਜੀਵੋ ਲੱਖ ਹੋਏ ਲੱਖ ਹੋਵੇਂ ਲੱਖ ਵੀਸ ਲੱਖ ਲੱਖ ਗੇੜਾ ਗੇੜਾ ਪੰਜਾਬੀ ਦਾ ਲਫ਼ਜ਼ ਦਿੱਤਾ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼ ਏਤ ਰਾਹੇ ਪੱਤੇ ਪੌੜੀਆਂ ਚੜੀਏ ਪੌੜੀਆਂ ਨਹੀਂ ਹੈ ਪੌੜੀਆਂ ਏਤ ਰਾਹੇ ਪੌੜੀਆਂ ਚੜੀਏ ਹੈ ਪੱਤੇ ਪੌੜੀਆਂ ਚੜੀਏ ਹੋਏ ਇੱਕੀ ਉਹਦੇ ਨਾਲ ਇੱਕ ਮੇਕੀ ਅੰਦਰ ਹੋ ਜਾਏਗਾ ਲੇਕਿਨ ਪਹਿਲਾ ਪੌੜਾ ਹੈ ਜਪਣ ਦਾ ਸ਼ਬਦ ਭਾਖਣ ਦਾ ਇਹ ਮਾਝੇ ਦੀ ਬੋਲੀ ਆ ਅਸਲ ਦੇ ਗੁਰੂਆਂ ਦੀ ਪੁਰਾਣੀ ਸਾਡੀ ਪਿੰਡਾਂ ਵਾਲੀ ਅਤੇ ਯਾਰ ਚੰਗੀ ਜੀ ਭਾਖਿਆ ਭਾਖੀ ਕਿਤੇ ਉਹ ਨਾ ਹੋਵੇ ਮਮੂਰਤਾ ਬੋਲੇ ਅਤੇ ਕੱਫਣ ਹੀ ਪਾੜ ਸਟੇ ਭਾਖਿਆ ਲਫ਼ਜ਼ ਜਿਹੜਾ ਬਾਰ ਬਾਰ ਆਏਗਾ ਔਰ ਇਹਦੇ 'ਚ ਵੀ ਆਇਆ ਇੱਕ ਕਿ ਆਖ ਆਖ ਸਬਦ ਪਾਖ ਹੈ ਆਰਦ ਉਰਦ ਦੇਨ ਰਾ ਤਾਂ ਤੇ ਜਿਸ ਜਿਉਂ ਜਿਉਂ ਤੂੰ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਇਸ ਕਰਕੇ ਜਿਹੜਾ ਗੁਰਸਿੱਖ ਭਾਖ ਭਾਖ ਕੇ ਜਪਦਾ ਹੈ ਉਹਦਾ ਛੇਤੀ ਸਾਰੀਆਂ ਚੀਜ਼ਾਂ ਵੱਸ ਹੋ ਜਾਂਦੀਆਂ ਹੈ ਬਿੰਦ ਆ ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰੇ ਨਾਮ ਧਿਆਵੈ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹੀਂ ਆ ਉੱਥੇ ਉੱਥੇ ਆ ਅੰਮ੍ਰਿਤਸਰੇ ਇਸ਼ਨਾਨ ਕਰੇ ਅੰਮ੍ਰਿਤਸਰੇ ਨਹਾਵੈ ਇੱਥੋਂ ਘਾਟਣਾ ਨਹਾਵੈ ਉਹ ਅੰਮ੍ਰਿਤਸਰ ਸਾਡਾ ਅੰਦਰ ਹੈ ਕਿਉਂਕਿ ਜਿਸ ਵੇਲੇ ਦੀ ਬਾਣੀ ਹੈ ਗੁਰੂ ਰਾਮਦਾਸ ਸਾਹਿਬ ਦੀ ਉਸ ਵੇਲੇ ਨਾਮੋ ਨਿਸ਼ਾਨ ਨਹੀਂ ਸੀ ਗੁਰ ਸਤਿ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰੇ ਨਾਮ ਤੇ ਆਵੈ ਉੱਦਮ ਕਰੇ ਭਲਕੇ ਪ੍ਰਭਾਤੀ ਕਿਹੜਾ ਅੰਦਰਲਾ ਇਸ਼ਨਾਨ ਕਰੇ ਇਸ਼ਨਾਨ ਕਰੇ ਅੰਮ੍ਰਿਤਸਰੇ ਨਹਾਵੈ ਔਰ ਕਾਹਦੇ ਨਾਲ ਫਿਰ ਪਾਪ ਉਤਰਨੇ ਆ ਅਗਲੀ ਲਾਈਨ 'ਚ ਉਪਦੇਸੇ ਗੁਰੂ ਜਿਹੜਾ ਗੁਰੂ ਲਫਜ਼ ਹੈ ਗੁਰੂ ਦੀ ਦੇਹ ਨਹੀਂ ਜਾਣਾ ਜਿਹੜਾ ਸ਼ਬਦ ਗੁਰੂ ਹੈ ਉਹ ਸਾਡਾ ਉਪਦੇਸ਼ ਆ ਸਾਨੂੰ ਗੁਰਮੰਤਰ ਮਿਲਦਾ ਦੀਖਿਆ ਮਿਲਦੀ ਹੈ ਬਚਨ ਮਿਲਦਾ ਹੈ ਉਪਦੇਸੇ ਗੁਰੂ ਹਰ ਹਰ ਵੀ ਲਿਖ ਗਏ ਨਾਲ ਦੋ ਵਾਰੀ ਆ ਜਾਏ ਜਿੱਥੇ ਬਾਣੀ 'ਚ ਉੱਥੇ ਆ ਵੀ ਨਾਮ ਰਿਪੀਟ ਕਰ ਕਰਕੇ ਜਪਣਾ ਹਰ ਹਰ ਉਪਦੇਸੇ ਗੁਰੂ ਹਰ ਹਰ ਜਪ ਜਪ ਹੈ ਸਭ ਕੇਲੇ ਦੇਖ ਪਾਪ ਦੋਖ ਲਹਿ ਜਾ ਹੁਣੇ ਬਾਹਰ ਪਾਣੀ ਦੇ ਧੋਤਿਆਂ ਨਾਲ ਨੱਥਣੇ ਬਾਣੀ ਠੀਕ ਹੈ ਲੇਕਿਨ ਹਾਲੀ ਐਸ ਅਸੀਂ ਪੌਦੇ 'ਤੇ ਚੜ੍ਹੇ ਨਹੀਂ ਵੀ ਜੋ ਲਫਜ਼ ਹੈ ਉਹਨੂੰ ਧਿਆਨ ਦੇ ਨਾਲ ਦੇਖੀ ਇਸੇ ਕਰਕੇ ਜੇ ਡਿਟੇਲ ਬਾਬੇ ਦਾ ਲਫਜ਼ ਲੈ ਰਹੇ ਹਾਂ ਸ਼ਬਦ ਦਾ ਭਾਖਣਾ ਅਰਧ ਉਰਧ ਕੀ ਹੈ ਦਿਨ ਰਾਤ ਦਾ ਕੀ ਮਤਲਬ ਹੈ ਤੋ ਉਹ ਆ ਗੁਰ ਸਤਿ ਗੁਰ ਕਾ ਜੋ ਸਵੇਰ ਦਾ ਅਭਿਆਸ ਬਹੁਤ ਜ਼ਰੂਰੀ ਹੈ ਇਹੋ ਹੀ ਅਸੀਂ ਅਭਿਆਉਣਾ ਵੀ ਜਿਹੜਾ ਸਵੇਰ ਦਾ ਭਾਵੇਂ ਜਿੰਨਾ ਵੀ ਇਹ ਰਿਵਾਜ਼ ਹੈ ਚੱਲ ਪਿਆ ਸਾਰੀ ਦੁਨੀਆ 'ਚ ਹੁਣ ਸਾਰੇ 'ਚ ਥੋੜ੍ਹਾ ਬਹੁਤਾ ਗੁਰਦੁਆਰਾ ਸਵੇਰ ਉੱਠਣ ਦਾ ਇਹ ਐਸਾ ਉੱਦਮ ਹੈ ਔਰ ਅਸੀਂ ਸ਼ਾਮ ਨੂੰ ਵੀ ਅਨਾਊਂਸ ਕਰਿਆ ਕਰਾਂਗੇ ਵੀ ਭਾਈ ਸਵੇਰ ਦੀ ਅਭਿਆਸ ਚੌਕੀ ਪਰੋ ਸਵੇਰੇ ਉੱਠਣਾ ਜਿਹਨਾਂ ਦੀਆਂ ਰਾਤ ਦੀਆਂ ਡਿਊਟੀਆਂ ਉਹਨਾਂ ਲਈ ਪ੍ਰਭਾਤ ਵੇਲਾ ਹੋਰ ਹੈ ਉਹ ਆਪਣਾ ਉਸ ਤਰ੍ਹਾਂ ਕਰਨ ਲੇਕਿਨ ਜਿਹਨਾਂ ਦੀ ਰਾਤ ਦੀਆਂ ਡਿਊਟੀਆਂ ਉਹ ਛੇਤੀ ਅਰਲੀ ਟੂ ਬੈੱਡ ਅਰਲੀ ਟੂ ਰਾਈਜ ਜਿੰਨੇ ਦੇ ਭਗਤ ਬਣਨਾ ਜਾਂ ਸਿੱਖੀ ਕਮਾਉਣੀ ਆ ਉਹ ਟੀਵੀਆਂ ਟੂਵੀਆਂ ਸਭ ਕੁਛ ਉਹਦਾ ਕਿਉਂਕਿ ਭਗਤਾਂ 'ਤੇ ਸਾਰੀਆਂ ਜੋੜ ਕਦੇ ਨਾ ਆਇਆ ਗੁਰੂ ਅਮਰਦਾਸ ਸਾਹਿਬ ਭਗਤਾਂ 'ਤੇ ਸੰਸਾਰੀਆਂ ਦਾ ਜੋੜ ਨਹੀਂ ਹੈ ਜੇ ਗੁਰ ਸਿੱਖੋ ਤਾਂ ਸੰਸਾਰੀ ਲੋਕਾਂ ਨਾਲ ਸਾਡਾ ਜੀਵਨ ਨਹੀਂ ਹੋਣਾ ਸਾਡਾ ਵੀ ਅਰਲੀ ਹੌਲੀ ਹੌਲੀ ਇਹ ਸਾਰਾ ਜੀਵਨ ਬਦਲਣਾ ਤੋ ਜਿਹੜਾ ਸ਼ਬਦ ਦਾ ਭਾਖਣਾ ਹੈ ਇਹ ਅਸੀਂ ਸੁਖਾਲੇ ਸਵਾਸੀ ਜਪਣਾ ਹੈ ਨਾਨਕ ਸਤਿਗੁਰ ਭੇਟ ਐਂ ਪੂਰੀ ਹੋਵੇ ਜੁਗਤ ਹਸੰਦਿਆਂ ਖੇਲਦਿਆਂ ਪਹਿਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਔਰ ਜਿਹੜਾ ਸ਼ਬਦ ਭਾਖਣਾ ਹੈ ਔਰ ਸਵੇਰ ਵੇਲੇ ਦਾ ਬੜਾ ਫਾਇਦਾ ਲਿਖਿਆ ਝਾਰ ਲਾਂਘੇ ਉੱਠੇ ਝਾਰ ਲਾਂਘਾ ਕਹਿੰਦੇ ਤੜਕੇ ਦਾ ਜਿਸ ਵੇਲੇ ਹਾਲੀ ਨਿਕਲਦਾ ਬਾਹਰ ਕੁੱਕੜ ਦੀ ਬਾਂਗ ਹੁੰਦੀ ਜਾਂ ਉੱਥੋਂ ਵੀ ਪਹਿਲਾਂ ਉਹ ਦਿਨ ਦਾ ਤਾਰਾ ਚੜ੍ਹਦਾ ਜਦੋਂ ਅੱਜ ਕੱਲ੍ਹ ਤਾਰਾ ਕੀ ਅੱਜ ਕੱਲ੍ਹ ਤਾਂ ਆਉਂਦੇ ਹੀ ਸਵੇਰੇ 12 ਵਜੇ 11 ਵਜੇ ਉੱਠਦੇ ਆ ਟੈਲੀਫੋਨ ਵੀ ਬੰਦ ਕੋਈ ਮੈਨੂੰ ਫੋਨ ਨਾ ਉਲਟਾ ਰਿਵਾਜ਼ ਹੈ ਇਸ ਦੇ 'ਚ ਲੇਕਿਨ ਇਹ ਹੌਲੀ ਹੌਲੀ ਆਪੇ ਬਦਲੇਗਾ ਜਦੋਂ ਅਸੀਂ ਸ਼ਬਦਾਂ ਨੂੰ ਦੇਖਾਂਗੇ ਤਾਂ ਇੰਨਾ ਫਾਇਦਾ ਸਵੇਰੇ ਉੱਠਣ ਦਾ ਝਾਰ ਲਾਂਘੇ ਉੱਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪੇ ਨਾਨਕ ਮਿਟੇ ਉਪਾਧ ਜਿੰਨੇ ਵੀ ਬੁਰੇ ਖਿਆਲ ਸਾਰੇ ਕੰਮ ਕਮਾਉਂਦੇ ਆ ਕਦੋਂ ਆਉਂਦੇ ਆ ਬੁਰੇ ਕਾਮ ਕੋ ਉੱਠ ਖਲੋਇਆ ਕਿ ਨਾਮ ਕੀ ਵੇਲਾ ਪੈ ਪੈ ਸੋਇਆ ਸਵੇਰ ਵੇਲੇ ਸਾਰੇ ਕੰਮ ਹੁੰਦੇ ਅੱਧੀ ਰਾਤ ਤੋਂ ਬਾਅਦ ਤੂੰ ਕਹਿੰਦਾ ਚੱਲ ਆ ਕੇ ਉੱਠਣਾ ਤੇਰੀਆਂ ਉਪਾਧੀਆਂ ਖਤਮ ਹੋ ਜਾਣਗੀਆਂ ਮਨ ਦੀਆਂ ਇਹ ਵਿਗੜਿਆ ਜਿਹੜਾ ਮਨ ਚੱਲ ਲਾਂਘੇ ਉੱਠ ਨਾਮ ਜਪ ਉੱਠਣ ਦਾ ਇਹ ਮਤਲਬ ਵੀ ਨਹਾ ਕੇ ਜਪਣਾ ਜਾਂ ਸਾਂ ਲੰਮਾ ਪਿਆ ਭਾਵੇਂ ਪਰ ਮੂੰਹ ਦੇ ਨਾਲ ਸ਼ਬਦ ਭਾਖਣਾ ਸ਼ੁਰੂ ਕਰ ਦੇ ਸੌਂਦੇ ਵਾਹੋ ਵਾਹੋ ਚਰੇ ਉੱਠਦੇ ਵੀ ਵਾਹੋ ਕਰੇਣ ਗੁਰੂ ਅਮਰਦਾਸ ਸਾਹਿਬ ਮੂੰਹ 'ਚ ਤੇਰਾ ਭਾਖਣਾ ਸ਼ੁਰੂ ਕਰ ਦੇ ਬਸ ਸ਼ਬਦ ਤੋ ਚਾ ਲਾਂਘੇ ਉੱਠ ਨਾਮ ਜਪ ਨਿਸਵਾਸਰ ਆਰਾਦ ਕਾਰਾ ਤੁਝੇ ਨਾ ਦੇ ਆਪੇ ਹੀ ਤੇਰਾ ਕੜ ਨਾ ਮੁੱਕ ਜਾਏਗਾ ਸਾਰੀ ਦਿਨ 'ਚ ਯਾਰ ਤੂੰ ਕੀ ਕੜਦਾ ਰਹਿਣਾ ਸਾਰਾ ਦਿਨ ਅਸੀਂ ਸਾਰੇ ਕੜ ਰਹੇ ਹਾਂ ਇਸ ਕਰਕੇ ਕਾਰਾ ਤਜੇ ਨਾ ਵਿਆਪੇ ਨਾਨਕ ਮਿਟੇ ਉਪਾਦ। ਲੇਕਿਨ ਸਵੇਰ ਵੇਲੇ ਦਾ ਜਿਹੜਾ ਹੈ ਉਹ ਐਸਾ ਹੈ ਵੀ ਜਿਹੜਾ ਬੰਦਾ ਉੱਠਦੇ ਸਾਰ ਹੀ ਅਭਿਆਸ ਸ਼ੁਰੂ ਕਰਦਾ ਔਰ ਜਿੰਨਾ ਕੁ ਹੁੰਦਾ ਉਹ ਸਾਰਾ। ਲੇਕਿਨ ਸਵੇਰ ਵੇਲੇ ਦੇ ਅਭਿਆਸ ਦੇ ਵਿੱਚ ਜਿਹੜਾ ਸਬਦ ਭਾਖਣਾ ਹੈ ਇਹ ਪਹਿਲੀ ਸਟੇਜ ਆ ਸਾਡੀ ਔਰ ਇਹਨੂੰ ਆਖ ਆਖ ਕੇ ਜਪਣਾ, ਲੱਖ ਲੱਖ ਗੇੜਾ ਆਖੀਏ ਜੀਵ ਦੇ ਨਾਲ ਜਪਣਾ। ਇਸ ਕਰਕੇ ਔਰ ਸਵੇਰੇ ਜ਼ਿਆਦਾ ਸਾਰਾ ਦਿਨ ਹੀ ਜਪਦੇ ਰਹਿਣਾ ਪਰ ਸਵੇਰ ਦਾ ਉੱਠਣਾ ਥਾਂ ਥਾਂ ਰਿਕਮੈਂਡ ਹੈ। ਇਸ ਕਰਕੇ ਉਹ ਜ਼ਰੂਰ ਕਰਨਾ, ਹੌਲੀ ਹੌਲੀ ਸ਼ੁਰੂ ਕੰਮ ਕਰਨਾ, ਸਹਿਜ ਮਾਰਗ ਹੈ। ਆਓ ਆਪਾਂ ਹੁਣ ਤੋੜੇ ਦੀਆਂ ਤੁਕਾਂ ਤੱਕ ਵੀ ਪਹੁੰਚੀਏ ਵੀ ਇਹ ਜਿਹੜਾ ਆਖਣਾ ਔਖਾ ਹੈ ਔਰ ਸੁਣਨਾ ਇਹਨੂੰ, ਇਹਨੂੰ ਕਿੱਥੇ ਧਿਆਨ ਕਿੱਥੇ ਰੱਖਣਾ। ਆਓ ਪਹਿਲਾਂ ਸ਼ਬਦ ਇੱਕ ਵਾਰੀ ਫਿਰ ਸ਼ੁਰੂ ਤੋਂ ਲੈ ਕੇ ਫਿਰ ਪੜ੍ਹ ਲਈਏ। ਪਰ ਮਹੱਲਾ ਪਹਿਲਾ ਪੰਨਾ 1239 1239 ਆਖਣੇ ਔਖਾ ਸੁਣਨੇ ਔਖਾ ਆਖੇ ਨਾ ਜਾਪੀ ਆਖ। ਇਹਨੂੰ ਆਖ ਨਾ ਜਾਪੀ ਆਖ ਨਹੀਂ ਹੈ ਔਰ ਇਹੋ ਧੋਖਾ ਖਾ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਹਨਾਂ ਨੇ ਬੜਾ ਕੰਮ ਕੀਤਾ ਉਹ ਕਹੇ ਜੀ ਤੁਸੀਂ ਕਿਹੜੀ ਅਥਾਰਿਟੀ ਨਾਲ ਨਾਮ ਜਾਪਦੇ ਹੋ। ਬਾਬਾ ਆਨੰਦ ਕਹਿੰਦਾ ਆਖ ਕੇ ਨਾ ਜਪੀ ਨੰਨਾ ਲਹਿਦਾ।
ਔਰ ਉਹਦੇ ਨਾਲ ਕੀ ਹੋਇਆ ਸੀ ਦੇਖਿਆ ਵੀ ਇਸ ਖਾਸ ਕਰ ਵੈਸਟਰਨ ਹੈਮੀਸਫੀਅਰ 'ਚ ਸਾਰੇ ਨੌਜਵਾਨ ਮੁੰਡੇ ਜਿਹੜਾ ਕਟੀਕਾ ਪੜ੍ਹਦਾ ਸਾਰਾ ਕਹਿੰਦੇ ਜੀ ਪ੍ਰਭ ਸਾਹਿਬ ਤਾਂ ਕਹਿੰਦੇ ਆਖ ਨਾ ਜਾਪੀ ਜਪ ਜਪ ਕੇ ਨਾ ਆਖ ਧਿਆਨ ਰੱਖ ਖਿਆਲਾਂ 'ਚ ਲੈ। ਅਸੀਂ ਜਿਉਂ ਜਿਉਂ ਪੜ੍ਹਿਆ ਸੀ ਉਹ ਬਹੁਤ ਵੱਡਾ ਵਿਗਾੜ ਹੋ ਰਿਹਾ ਉਹਦੀ ਗੁਣਾਂ ਦੀ ਕੋਈ ਸਾਂਝ ਨਹੀਂ ਕੱਢਦਾ ਮਾੜੀ ਜੀ ਕਿਉਂਕਿ ਨਾਮ ਨਾ ਜਪਣ ਦਾ ਇੱਕ ਲੈਣ ਦੇ ਬਹਾਨਾ ਜੀ। ਉਹ ਪ੍ਰਭ ਸਾਹਿਬ ਤਾਂ ਕਹਿੰਦੇ ਨਹੀਂ ਜਪਣਾ ਚਾਹੀਦਾ। ਉਹ ਭੋਲਿਓ ਰੋਕੋ ਪਹਿਲਾਂ ਜੁੜਨੇ ਅੱਖਰ ਹੁੰਦੇ ਸੀ ਲੜੀਦਾਰ ਸਰੂਪ। ਇਹ ਜਦੋਂ ਦਾ ਸਰੂਪ ਟੁੱਟਾ ਹੈ ਇਹ ਅੰਗਰੇਜ਼ਾਂ ਨੇ ਆਣ ਕੇ ਤੋੜਿਆ ਹੈ। ਫਰੀਦਕੋਟ ਦਾ ਟੀਕਾ ਪਹਿਲਾਂ ਨਿਕਲਿਆ ਔਰ ਫਰੀਦਕੋਟ ਰਾਜੇ ਨਾਲ ਅੰਗਰੇਜ਼ਾਂ ਨਾਲ ਆਇਆ ਵੀ ਐਡੀ ਵੱਡੀ ਸਿੱਖ ਕੌਮ ਨੂੰ ਅਸੀਂ ਹਰਾਇਆ ਹੈ। ਇਹਨਾਂ ਦਾ ਇਤਿਹਾਸ ਲਿਖੀਏ ਇਹ ਕਾਹਦੇ ਨਾਲ ਐਡੇ ਬਹਾਦਰ ਸਰ। ਕਹਿੰਦੇ ਜੀ ਇਹਨਾਂ ਕੋਲ ਇੱਕ ਗ੍ਰੰਥ ਹੈ ਉਹ ਬੜੀ ਚੀਜ਼ ਹੈ। ਅੰਗਰੇਜ਼ ਬੜਾ ਖੋਜੀ ਸੀ ਉਹਨੇ ਕਿਹਾ ਵੀ ਉਹ ਲਿਆਓ ਇਹ ਕੀ ਉਹ ਦੇਖਿਆ ਅਤੇ ਉਹ ਲੜੀਦਾਰ ਸਰੂਪ ਪਹਿਣਾ ਸਾਰਾ ਹੁੰਦਾ ਸੀ ਇੱਕੋ ਲਾਈਨ 'ਚ ਲਿਖਣੀ ਲਫ਼ਜ਼। ਉਹ ਕਹਿੰਦੀ ਇਹ ਇਹਦੀ ਕਹਿੰਦੀ ਹਾਂ ਇਹਨਾਂ ਦੀ ਰਿਲੀਜੀਅਸ ਬੁੱਕ ਐਸੀ ਹੈ ਅਤੇ ਇਹਨੂੰ ਜਿਸ ਵੇਲੇ ਪੜ੍ਹਦੇ ਨੇ ਇਹਦੀ ਆਖ ਉਹ ਸਾਰਾ ਕੁਛ ਕਰਦੇ ਨੇ। ਕਹਿੰਦੀ ਹੈ ਕਿ ਇਹ 'ਚ ਇਹਨਾਂ ਨਾਲ ਸਾਰੀ ਅਸੀਂ ਦੇਖਦੇ ਹਾਂ ਇਹਨਾਂ ਦਾ ਇਤਿਹਾਸ ਅਸੀਂ ਲਿਖਣਾ ਚਾਹੁੰਦੇ ਹਾਂ। ਕੋਈ ਮੌਲਵੀ ਸੀ ਉਹਨੇ ਆਣ ਕੇ ਅੰਗਰੇਜ਼ਾਂ ਨੂੰ ਕਿਹਾ ਜੀ ਮੈਂ ਲਿਖਾਉਣਾ। ਅੰਗਰੇਜ਼ ਉਹਨੂੰ ਰਤਨ ਸਿੰਘ ਭੰਗੂ ਪੋਤਾ ਸੀ ਜਿਹਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਪ੍ਰਤਾਪ ਸਿੰਘ ਦਾ ਜਾਂ ਦੂਸਰੇ ਦਾ ਦੋਵਾਂ ਸਿੰਘਾਂ ਨਾਲ ਸਿਰ ਵੱਢਿਆ ਸੀ ਮੱਸੇ ਰੰਗੜ ਦਾ ਜਾ ਕੇ। ਉਹਨਾਂ ਦਾ ਜਿਹੜਾ ਇੱਕ ਪੋਤਾ ਸੀ ਉਹ ਸੀ ਰਤਨ ਸਿੰਘ ਭੰਗੂ। ਉਹ ਆਪ ਉਹਨਾਂ ਨੂੰ ਸਾਹਿਬ ਕੋਲ ਗਿਆ ਕਹਿੰਦਾ ਸਾਹਿਬ ਇਹ ਤਾਂ ਸਾਡੇ ਮੁੱਢ ਦੇ ਵੈਰੀ ਆ ਸਾਡਾ ਇਤਿਹਾਸ ਖਰਾਬ ਕਰ ਦੇਣਗੇ। ਮੈਂ ਦੱਸਦਾ ਮੇਰਾ ਬਾਬਾ ਜਿਹੜਾ ਸੀ ਉਹ ਇਸ ਤਰ੍ਹਾਂ ਉਸ ਵੇਲੇ ਸਿੰਘਾਂ ਦੀ ਹਾਲਤ ਸੀ ਸਾਰੀ ਔਰ ਮੈਂ ਲਿਖਾਉਣਾ ਉਹਨੇ ਫਿਰ ਇਹ ਪੰਥ ਪ੍ਰਕਾਸ਼ ਲਿਖਾਉਣਾ ਸ਼ੁਰੂ ਕੀਤਾ ਲਿਖਿਆ ਔਰ ਫਿਰ ਇਹ ਸਾਰੀ ਸਾਹਿਬ ਨੂੰ ਕਹਾਣੀ ਦੱਸੀ। ਉਹ ਕੰਬ ਗਏ ਉੱਥੋਂ ਬਾਅਦ ਇਹ ਸਾਰੀ ਮਾਂ ਗਾਂਧ ਖੋਜ ਤਾਂ ਤੁਹਾਨੂੰ ਸਿਰਫ ਚੀਜ਼ ਦੱਸ ਰਿਹਾ ਵੀ ਇਹ ਜਿਹੜਾ ਇਤਿਹਾਸ ਆ ਸਾਡਾ ਅਸਲ ਉਹ ਵੀ ਬੜਾ ਜ਼ਰੂਰੀ ਹੈ। ਲੇਕਿਨ ਉਹਦੇ ਵਿੱਚ ਪਹਿਲਾਂ ਸਾਰੀਆਂ ਬੀੜਾਂ ਲੜੀਦਾਰ ਸਰੂਪ ਹੁੰਦੀਆਂ ਸੀ। ਆ ਜਦੋਂ ਦਾ ਸਰੂਪ ਟੁੱਟਾ ਹੈ ਇਹਨਾਂ ਨਾਲ ਨੰਨਾ ਲਹਿਦਾ ਕਰ ਦਿੱਤਾ। ਇਹ ਹੈ ਆਖਿਨ ਵੀ ਆਖ ਆਖ ਕੇ ਜਾਪੀਨ ਆਖਿਨ ਥੋੜ੍ਹਾ ਜਿਹਾ ਤਾਂ ਲਿਖਿਆ ਹੈ ਕਿਉਂਕਿ ਹਰ ਚੀਜ਼ ਕਿਸੇ ਘਰ ਸੁਰਤਾਲ 'ਚ ਹੈ ਪੋਇਟਰੀ ਹੈ ਪੋਇਮ ਹੈ ਔਰ ਜੇ ਇੱਥੇ ਆਖ ਨਾ ਜਾਪੀ ਆਖ ਤਾਂ ਅਗਲੀ ਲਾਈਨ 'ਤੇ ਰਿਕਮੈਂਡ ਕਰ ਰਹੀ ਹੈ ਵੀ ਕਿਹਨੂੰ ਆਖਾਂ। ਇੱਕੇ ਆਖ ਆਖ ਹੈ ਸਬਦ ਭਾਖ ਹੈ ਅਰਦ ਉਰਦ ਦੇਨ ਰਾਤੇ
ਬਾਬਾ ਕਹਿੰਦਾ ਆਖਣਾ ਤਾਂ ਬਹੁਤ ਮੁਸ਼ਕਿਲ ਹੈ, ਆਖਾਂ ਜੀਵਾਂ ਵਿਸਰੇ ਮਰ ਜਾਊਂ ਪਰ ਆਖਣੇ ਔਖਾ ਸੱਚਾ ਨਾਮ। ਸੱਚੇ ਨਾਮ ਕੀ ਲਾਗੇ ਭੂਖ, ਸ਼ਬਦ ਠੇਕਾ ਲੈਂਦਾ। ਹੁਣ ਬਾਬੇ ਨਾਨਕ ਦਾ ਜਿਹੜਾ ਰੋਜ਼ ਰਹਿ ਰਸ ਦਾ ਅਸੀਂ ਪਾਠ 'ਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸੱਚਾ ਨਾਮ, ਸੱਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਏ ਚਲੀਏ। ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਜੇ ਤੂੰ ਨਾਮ ਜਪਣ ਦੀ ਭੁੱਖ ਲਾ ਲੇ। ਪਰ ਸਿੱਖੀ ਨੂੰ ਹੱਲੀ ਪਿਆਰ ਸਤਿਕਾਰ ਨਾਲ ਬਾਣੀਆਂ ਦੀ ਭੁੱਖ ਹੈ, ਪਾਠਾਂ ਦੀ ਭੁੱਖ ਹੈ, ਸਭ ਕੁਛ ਹੈ, ਮੁਬਾਰਕ ਹੈ। ਲੇਕਿਨ ਬਾਬੇ ਦਾ ਜੋ ਸ਼ਬਦ ਰੋਜ਼ ਪੜ੍ਹਦੇ ਹਾਂ ਸਾਨੂੰ ਰਹਿ ਰਾਸ ਕਰਨ ਦੀ ਭੁੱਖ ਹੈ, ਰੋਜ਼ ਪੜ੍ਹੋ ਜ਼ਰੂਰ ਕਰੋ। ਲੇਕਿਨ ਉਹ ਸ਼ਬਦ ਕਹਿ ਰਿਹਾ ਵੀ ਜਿਉਂ ਜਿਉਂ ਨਾਮ ਦੀ ਭੁੱਖ ਜਪਣ ਦੀ ਲਾਏਗਾ ਤੇਰੇ ਜ਼ਿੰਦਗੀ ਦੇ ਦੁੱਖ ਖਾਧੇ ਜਾਣਗੇ ਜਿਹੜਾ ਤੂੰ ਜਪ ਕਰਦਾ। ਇਸ ਕਰਕੇ ਅਸੀਂ ਨਾਮ ਦੀ ਭੁੱਖ ਜਿਹੜੀ ਲਾਉਣੀ ਹੈ ਉਹ ਆਖ ਆਖ ਕੇ ਔਰ ਅੰਦਰ ਇਹਦੇ ਲਈ ਸਭ ਤੋਂ ਜ਼ਿਆਦਾ ਕੰਮ ਅਸੀਂ ਸਾਰਾ ਦਿਨ ਜ਼ਿਆਦਾ ਅਸੀਂ ਨਾਮ ਜਪੀਏ ਬਾਣੀ ਵੀ ਪੜ੍ਹੀਏ ਪਰ ਇਹਦੀ ਭੁੱਖ ਸਾਨੂੰ ਜ਼ਿਆਦਾ ਲੱਗਣੀ ਚਾਹੀਦੀ ਹੈ। ਆਖਣੇ ਔਖਾ, ਇਹ ਬੜਾ ਔਖਾ ਕੰਮ ਹੈ ਔਰ ਇਹਨੂੰ ਸੁਣਨਾ ਹੋਰ ਵੀ ਔਖਾ ਹੈ। ਜਿਹੜਾ ਇੱਥੇ ਧਿਆਨ ਦੀ ਅਵਸਥਾ ਗੁਰੂ ਮਹਾਰਾਜ ਦੇ ਰਹੇ ਨੇ ਵੀ ਜਿਹੜਾ ਜਪੀ ਉਹਨੂੰ ਹੀ ਸੁਣੀ, ਜੇ ਨਹੀਂ ਤਾਂ ਤੇਰਾ ਮਨ ਕਿਤੇ ਬਾਹਰ ਗਿਆ। ਇਸ ਕਰਕੇ ਜਿਹੜਾ ਮਨ ਬਾਹਰ ਜਾਣਾ ਹੈ ਉਹ ਇਹ ਸਾਡੇ ਅੰਦਰਲਾ, ਅਸੀਂ ਸੁਣਦੇ ਨਹੀਂ ਹੈ ਜਿਹੜੇ ਜਪਦੇ ਅਗਲੇ। ਅਸੀਂ ਅਗਲੀ ਸ਼ਬਦ ਚੌਂਕੀ 'ਚ ਇਹਦਾ ਗੂੜਾ ਭੇਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਣੀ ਨਾਲ ਕੱਟਾਂਗੇ ਵੀ ਸਾਚ ਕਹੋ ਸੁਣ ਲਿਹੋ ਸਦਾ, ਇੱਕ ਵਾਰੀ ਵੀ ਮਿਸ ਨਾ ਕਰ ਸੁਣਨਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਹੂਬ ਹੂ ਬਾਬੇ ਨਾਨਕ ਵਾਂਗੂ ਕਹਿੰਦੇ ਨੇ ਵੀ ਸੱਚ ਨੂੰ ਕਹਿ ਉਹਨੂੰ ਹੀ ਸੁਣ, ਇੱਕ ਵਾਰੀ ਮਿਸ ਨਾ ਕਰ ਔਰ ਬੱਧਾ ਚੱਟੀ ਨਾ ਭਾਰ ਭਾਓ। ਇਹੋ ਪ੍ਰੇਮਾ ਭਗਤੀ ਪਿਆਰ ਨਾਲ ਜਪ ਤੋ ਸਾਚ ਕਹੋ ਸੁਣ ਲਿਹੋ ਸਦਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਔਰ ਇੱਥੇ ਵੀ ਬਾਬਾ ਇਹੋ ਕਹਿੰਦਾ ਆਖਣ ਕਹਿਣਾ ਇੱਥੇ ਕਿਉਂਕਿ ਡੜੀਦਾਰ ਸਰੂਪ 'ਚ ਆਏਗਾ, ਸਾਰੇ ਆਖਣਾ ਰਿਕਮੈਂਡ ਹੈ। ਆਖਣੇ ਆ ਆਖਣੇ ਨਹੀਂ ਇੱਥੇ ਕਹਿਣਾ, ਨਾਣਾ ਲਿਖਿਆ, ਇਹ ਬੜੀ ਭੇਦ ਹੈ। ਆਖਣਾ ਨਾਣਾ ਬਣਾਉਣਾ ਅੱਗੇ ਨੰਨਾ ਹੈ ਆਖਿਨ। ਆਖਣੇ ਔਖਾ ਸੁਣਨਾ ਔਖਾ ਆਖੇ ਨਾ ਜਾ ਆਖਿਨ, ਆਖਿਨ ਜਾਪੀ ਆਖੇ ਇੱਕ ਆਖੇ ਸਬਦ ਭਾਖੇ ਆਰਦ ਓਰਦ ਦੇਨ ਰਾਤੇ ਸਾਜੋ ਸਰੀ ਨਿਵਾਸੋ ਆਦੇ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹੇ ਜੀਓ ਸਦਾ ਤੂੰ ਹੀ ਸਦਾ ਤੂੰ ਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰ ਤੁਮ